पंथ दिशा नित खड़ी पंथ दिशा मित खड़ी हर घर नाम चिता गुर हर घर नाम चिता गुर हर मार्ग चाली मार्ग चाली हर मार्ग चाली मार्ग चाली हर घर नाम चिता गुरे हर घर नाम चिता गुरे हर मार्ग चाली मार्ग चाली पंथ दिशा पंथ दिशा नित खड़ी मुद जो बन बाली राम राजे मुद जो बन बाली राम राजे नित खड़ी पंथ दिशा नित खड़ी मेरा मन तन नाम अदा मेरा मन तन नाम आधार है हमें बिख जाली हमें बिख जाली हमें बिख जाली हमें बिख जाली जन नानक सत गुर मेल हर जन नानक सत गुर मेल हर हर मिलिया बनवाली मिलिया बनवाली हर मिलिया बनवाली मिलिया बनवाली पंथ दिशा नित खड़ी पंथ दिशा नित खड़ी मुद जो बन बाली मुद जो बन जो बन बाली राम राजे मुद जो बन बाली राम राजे पंथ दिशा नित खड़ी पंथ दिशा नित खड़ी पंथ दिशा नित खड़ी पंथ दिशा नित खड़ी ਬੰਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਪੰਥ ਦਸਾਵਾਂ ਨਿਤ ਖੜੀ ਹਰ ਮਾਰਗ ਚਾਲੀ ਮਾਰਗ ਪੰਥ ਨਾ ਜਾਣੋ ਬਿਖੜਾ ਮਾਰਗ ਪੰਥ ਨਾ ਜਾਣੋ ਬਿਖੜਾ ਕਿਉਂ ਪਾਈਏ ਫਿਰ ਪਾਰੇ ਮਾਰਗ ਪੰਥ ਨਾ ਜਾਣੋ ਬਿਖੜਾ ਪੰਥ ਦਿਸ਼ਾਵਾਂ ਨਿਤ ਖੜੀ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ ਦਸਾਵਾਂ ਨਿਤ ਖੜੀ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ ਹਾਂ ਢੂੰਡੇਂਦੀ ਦਰਸ਼ਨ ਕਾਰਨ ਹਾਂ ਢੂੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਵੇਖਾ ਬੀਤੀ ਬੀਤੀ ਵੇਖਾ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਰ ਕੇ ਸੰਤ ਬਤਾਵੋ ਮਾਰਗ ਮਾਰਗ ਪੰਥ ਨਾ ਜਾਣੋ ਬਿਖੜੋ ਪੰਥਾ ਪ੍ਰੇਮ ਨਾ ਜਾਣੋ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਪੰਥਾ ਪ੍ਰੇਮ ਨਾ ਜਾਣੀ ਪ੍ਰਭ ਮਿਲਵੇ ਕਾ ਪ੍ਰੀਤ ਮਨ ਲਾਗੀ ਪ੍ਰਭ ਮਿਲਵੇ ਕਾ ਪ੍ਰੀਤ ਮਨ ਲਾਗੀ ਪਾਏ ਲਗੋ ਮੈਂ ਕਰੂੰ ਬੇਨਤੀ ਕੋ ਸੰਤ ਮਿਲੇ ਵੱਡ ਭਾਗੀ ਮਨ ਅਰਪੋ ਧਨ ਰਾਖੋ ਅੱਗੇ ਪੰਥ ਦਸਾਵਾਂ ਨਿਤ ਖੜੀ ਰਾ ਪੁੱਛਣੀ ਆ ਪਰ ਇੱਕ ਖਿਆਲ ਕਰਿਓ ਰਾ ਪੁੱਛ ਲੈਣਾ ਹੀ ਸਭ ਕੁਝ ਨਹੀਂ ਪੁੱਛਣਾ ਚੰਗੀ ਗੱਲ ਹੈ ਪੁੱਛਣ ਦਾ ਮਨ ਬਣਨਾ ਕੋਈ ਮਾੜਾ ਨਹੀਂ ਅਗਲੀ ਅੱਧੀ ਲਾਈਨ ਜਿਹੜੀ ਹੈ ਨਾ ਇਹਨੂੰ ਜਦੋਂ ਨਾਲ ਸੰਬੰਧਿਤ ਕਰਨੇ ਆ ਇੱਕ ਅਜੀਬ ਭੇਤ ਖੁੱਲਦਾ ਹੇ ਸਤਿਗੁਰੂ ਰੱਬ ਦੇ ਰਾਹ ਦਿਨ ਰਾਤ ਪੁੱਛ ਰਹੀ ਹਾਂ पर पुछ रही है। जीव रूप स्त्री प्रीतम दा राह पुछ रही है पर भुल जांदी चल दी नहीं। क्यों? क्योंकि जोबन बाली है। आ दो लफ्जा का सार जानना बहुत जरूरी है। श्री गुरु ग्रंथ साहिब पातशाह जी की बाणी की शब्दावली जिहड़ी है ना, एक एक लफज अपने विच बड़ी वड्डी कहानी समोई बैठा है। ये लफज दो ने, जोबन बाली। जोबन कहते ने जवानी नू, जवानी मस्तानी हुंदी है, जवानी आप हुदरी हुंदी है, जवानी मूह मुहाड़ हुंदी है, किसी की गल नहीं सुनती, जे सुन भी लाए तो अपनी कर दी है, जवानी का सुभा है। ये गल मेरी दुनिया ही नहीं आखदी, केवल मैं ही नहीं आख रहा, गुरबाणी भी आख रही। गुरु जवानी की परिभाषा करते हैं तो कहते हैं
दूजे पहरे रैन के वन जा रे मित्रा, दूजे पहरे रैन के वन जा रे मित्रा, पर जवानी लहरी दे, पर जवानी लहरी दे, बुरा भला ना पछाण नहीं, वन जा रे मित्रा।
लो जवानी दी हालत है, जवानी एक लहर है। तो एक ख्याल करियो, दरियावां का रुख मोड़िया जा सकता है, लोग बदल देते हैं। एक दरिया का रुख बदल के दूजे दरिया में शामिल हुण कई किए गए ने, दरियावां दा रुख मोड़िया जा सकदा, लहरां दा रुख नहीं मोड़िया जा सकदा। भावें पल भर लई हुंदियां ने पर बड़ियां शक्तिशाली हुंदियां ने, किसी दे आखे ही नहीं लगदियां, किसी दे मोड़िया मुड़दियां ही नहीं। जिधर जा रही होण उस किनारे नाल टकरा के खत्म हो जाएगी, राह विच मुड़नगियां नहीं, आदत है मुड़दियां नहीं। गुरु ने बाणी विच आख दिता पर जवानी लहरी दे, उनकी लहरां वाला सुभा है, मूह मुहाड़े, अपनी मर्जी नाल चलन दा उनका सुभा है, किसी की गल ना मननी उनका सुभा है, अपनी मर्जी नाल चलना। कहन लगे जीव रूप स्त्री दी आत्मा दा भी एवो सुभा बन गया है। कई बार अपनी मर्जी कोई वर्त लैना ते दरगुजर कर जाइदा इस ख्यालों भी चलो सियाना है, हुण ते कोई इयान थोड़ा है, कोई बच्चा थोड़ा है। अपनी मर्जी वर्तना चाहता है, अपना भला बुरा जानता है, हुण सियाना है, वर्त लैण दे। घर विच भी कोई बच्चा होवे ना ते मां बाप दी गल ना मनने, अपनी मर्जी नाल कोई बिजनेस कोई विहार करना चाहे, उन्हूं बड़ा समझाण ते फिर भी करना चाहे, अमोड़ रहे अपनी गल ते ज्यादा बजिद हो जाए, ते कई बार मां बाप आखदे ने चलो हुण सियाना है, कर लैण दिओ इहनूं मन मर्जी। पर नाल इक होर गल जुड़ जाए भी मर्जी भी अपनी वरते ते होवे भी सियाना, सियाना भी ना होवे, समझ भी ना होवे ते मर्जी भी अपनी वरते। लो आ दो लफज ने, जोबन ते बाली। ਜੋਬਨ ਦਾ ਮਤਲਬ ਆਪ ਹੁਦਰਾਪਣ, ਕਿਸੇ ਦੀ ਨਾ ਮੰਨਣੀ, ਰਾਹ ਆਪਣੇ ਹੀ ਉਲੀਕਣੇ, ਈਵਨ ਪਰਮਾਰਥ ਧਰਮ ਦੀ ਦੁਨੀਆਂ ਵਿੱਚ ਵੀ ਆਪਣੀ ਮੱਤ ਹੀ ਵਰਤਣੀ, ਗੁਰੂ ਦੀ ਮੱਤ ਉੱਥੇ ਵੀ ਨਾ ਲੈਣੀ। ਇਹ ਖਿਆਲ ਕਰਿਓ, ਪਿਛਲੇ ਦਿਨਾਂ ਵਿੱਚ ਤੁਕਾਈ ਸੀ ਕਿ ਜੇ ਧਰਮ ਦਾ ਚੰਗਾ ਕੰਮ ਕਰਨਾ ਹੋਵੇ ਫਿਰ ਵੀ ਗੁਰੂ ਕੋਲੋਂ ਪੁੱਛ ਲਈ। ਐਗਜ਼ਾਮਪਲ ਵਜੋਂ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਹਰੀ ਚੰਦ ਦਾਨ ਹੀ ਕਰਦਾ ਸੀ, ਚੰਗੇ ਕਰਮਾਂ ਵਿੱਚ ਇੱਕ ਕਰਮ, ਪਰ ਗੁਰੂ ਕੋਲੋਂ ਨਹੀਂ ਸੁ ਪੁੱਛਿਆ, ਇਸ ਲਈ ਦੁੱਖਾਂ ਵਿੱਚ ਪੈ ਗਿਆ। ਚੰਗਾ ਕੰਮ ਕਰਦਾ ਕਰਦਾ ਵੀ ਹਰੀ ਚੰਦ ਦਾਨ ਕਰੇ ਜਸ ਲੈਵੇ, ਹਰੀ ਚੰਦ ਦਾਨ ਕਰੇ ਜਸ ਲੈਵੇ ਬਿਨ ਗੁਰ, ਬਿਨ ਗੁਰ ਅੰਤ ਨਾ ਪਾਇਓ ਭੇਵੇ। ਇਸ ਲਈ ਕੋਈ ਮਨ ਮਰਜ਼ੀ ਕਰਦਾ ਹੈ, ਸੁਭਾਅ ਬਣਿਆ, ਜਵਾਨੀ ਵਾਲਾ ਸੁਭਾਅ ਹੈ ਜੀਵ ਆਤਮਾ ਦਾ, ਮੂੰਹ ਮੁਹਾੜ ਹੈ, ਮਨ ਮਰਜ਼ੀ ਆਪਣੀ ਮੱਤ ਵਰਤਦੀ ਹੈ, ਕਿਉਂਕਿ ਇਹ ਮੱਤ ਛੱਡਣੀ ਬੜੀ ਔਖੀ। ਕੱਲ ਭਾਈ ਸਾਹਿਬ ਵੀ ਤੁਕ ਪੜ ਰਹੇ ਸਨ, ਮਨ ਕੀ ਮੱਤ ਤਿਆਗੋ ਹਰ ਜਾਣ ਇਹ ਬਾਤ ਕਠੈਣੀ, ਇਹ ਗੱਲ ਬੜੀ ਔਖੀ ਹੈ, ਕਠਿਨ ਹੈ। ਹੁਣ ਜੀਵ ਦੇ ਅੰਦਰ ਦੋ ਸੁਭਾਅ ਗੁਰੂ ਨੇ ਇਕੱਠੇ ਕਰ ਦਿੱਤੇ, ਕਹਿਣ ਲੱਗੇ ਮੈਂ ਆਹ ਦੋ ਗੱਲਾਂ ਦੇਖ ਰਿਹਾ, ਪੰਥ ਦਿਸਾ ਰਹੀ ਹੈ, ਬਾਰ ਬਾਰ ਰਸਤਾ ਪੁੱਛ ਰਹੀ ਹੈ, ਕੇਵਲ ਕੁਐਸਚਨ ਹੀ ਨਹੀਂ, ਮੈਂ ਆਮ ਜ਼ਿੰਦਗੀ ਵਿੱਚ ਵੀ ਦੇਖਣਾ, ਆਮ ਜੀਵਨ ਵਿੱਚ ਦੇਖਣਾ, ਕੁਐਸਚਨ ਹਰ ਇੱਕ ਦੇ ਹਿਰਦੇ ਵਿੱਚ ਪੈਦਾ ਹੋ ਰਹੇ ਨੇ, ਸਵਾਲ ਪੈਦਾ ਹੋ ਰਿਹਾ, ਧਰਮ ਦਾ ਹੀ ਸਵਾਲ ਪੈਦਾ ਹੋ ਰਿਹਾ। ਲਾਈਨਾਂ ਲੱਗ ਜਾਂਦੀਆਂ ਨੇ ਜਦੋਂ ਉੱਠੀਦਾ ਆਪਣਾ ਆਪਣਾ ਸਵਾਲ ਲੈ ਕੇ, ਪਰ ਉਹ ਸਵਾਲ ਸਵਾਲ ਹੀ ਰਹਿੰਦਾ, ਮੇਰੇ ਕੋਲੋਂ ਪੁੱਛ ਲੈਣਾ, ਦੂਜੇ ਕੋਲੋਂ ਹੋਰ ਕੋਈ ਹੋਰ ਵਿਦਵਾਨ ਆਇਆ, ਕੋਈ ਹੋਰ ਸਿਆਣਾ, ਉਹ ਸਵਾਲ ਹੀ ਉਹਦੇ ਕੋਲੋਂ ਪੁੱਛ ਲੈਣਾ, 50 ਕੋਲੋਂ ਪੁੱਛ ਲੈਣਾ, ਆਪ ਉੱਥੇ ਦਾ ਉੱਥੇ ਖਲੋਤਾ, ਮਰਜ਼ੀ ਨਹੀਂ ਵਰਤਦਾ, ਆਪਣੀ ਮਰਜ਼ੀ ਵਰਤਦਾ, ਇਹ ਜਵਾਨੀ ਵਾਲਾ ਸੁਭਾਅ ਹੈ। ਤੇ ਗੁਰੂ ਕਹਿੰਦੇ ਨੇ ਜਵਾਨੀ ਸਿਆਣੀ ਹੋਵੇ ਤੇ ਮੈਂ ਕਹਿੰਦਾ ਕੋਈ ਹਰਜ਼ ਨਹੀਂ, ਇੱਥੇ ਜਵਾਨੀ ਬਾਲੀ ਹੈ, ਆਪ ਹੁਦਰਾ ਪਾਣਾ ਹੈ ਪਰ ਨਾਲ ਸਿਆਣਾਪਣ ਕੋਈ ਨਹੀਂ। ਕਹਿਣ ਲੱਗੇ ਹੇ ਸਤਿਗੁਰੂ ਮੇਰੇ ਵਿੱਚ ਪਰੇਸ਼ਾਨੀ ਹੈ, ਮੈਂ ਤੇਰੇ ਕੋਲੋਂ ਰੋਜ਼ ਰਾਹ ਪੁੱਛਣੀ ਆ, ਰੱਬ ਦੇ ਮਿਲਾਪ ਦੇ ਪ੍ਰੀਤਮ ਦੇ ਦਰ ਤੇ ਪਹੁੰਚਣ ਵਾਲੇ ਰਾਹ ਤੇਰੇ ਕੋਲੋਂ ਰੋਜ਼ ਪੁੱਛਣੀ ਆ, ਪਰ ਮਰਜ਼ੀ ਆਪਣੀ ਵਰਤਣੀ ਆ। ਜਵਾਨੀ ਤੇ ਬਾਲੀ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ, ਮੁੰਦ ਜੋਬਨ ਬਾਲੀ ਰਾਮ ਰਾਜੇ, ਬਾਲੀ ਦਾ ਅਰਥ ਹੈ ਬਾਲਪਨ, ਬੱਚਾ, ਪੰਥ ਦਸਾਵਾਂ ਨਿਤ ਖੜੀ, ਮੁੰਦ ਜੋਬਨ ਬਾਲੀ ਰਾਮ ਰਾਜੇ, ਮੁੰਦ ਜੋਬਨ ਬਾਲੀ ਰਾਮ ਰਾਜੇ, ਪੂਛਤ ਪੱਥਕ ਤੈ ਮਾਰਗ ਨਾ ਧਰੇ ਪਗ, ਪੂਛਤ ਪੱਥਕ ਤੈ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੋ ਜਾਈਐ, ਪੰਥ ਦਸਾਵਾਂ ਨਿਤ ਖੜੀ, ਮੁੰਦ ਜੋਬਨ ਬਾਲੀ ਰਾਮ ਰਾਜੇ। ਲੈ ਮੇਰੀ ਇਹ ਸਫਲਤਾ ਸੁਣ ਲੈ, ਮੇਰੀ ਪਰੇਸ਼ਾਨੀ ਸੁਣ ਲੈ, ਕਿ ਮੇਰੇ ਅੰਦਰ ਦੀ ਹਾਲਤ ਇਹ ਹੈ, ਰਾਹ ਤੇਰੇ ਕੋਲੋਂ ਰੋਜ਼ ਪੁੱਛਣੀ ਆ, ਰੋਜ਼ ਭੁੱਲ ਜਾਣੀ ਆ, ਮਨ ਮਰਜ਼ੀ ਵਰਤਣੀ ਆ, ਜੋਬਨ ਵੀ ਹੈ ਬਲਪਨ ਵੀ ਹੈ। ਹੇ ਗੁਰੂ ਰਹਿਮਤ ਕਰ, ਮੈਨੂੰ ਹਰ ਹਰ ਨਾਮ ਚੇਤੇ ਕਰਾ, ਦ੍ਰਿੜਾ ਦੇ, ਦ੍ਰਿੜਾ ਦੇ। ਹਰ ਹਰ ਨਾਮ ਚਿਤਾਏ ਗੁਣ, ਕਿਉਂਕਿ ਨਾਮ ਹੈ ਗੁਣ, ਨਾਮ ਹੈ ਨਮੀ, ਨਾਮ ਹੈ ਹੁਕਮ, ਨਾਮ ਹੈ ਸ਼ਕਤੀ। ਸਮੁੱਚਾ ਪ੍ਰਭੂ ਦਾ ਰੰਗ ਰੂਪ ਸਰੂਪ ਸਭ ਨਾਮ ਵਿੱਚ ਖਲੋਤਾ ਹੈ। ਕਹਿਣ ਲੱਗੇ, ਹੇ ਸਤਿਗੁਰੂ, ਮੈਂ ਫਿਰ ਤੇਰੇ ਕੋਲੋਂ ਪੁੱਛ ਕੇ ਵੀ ਆਪਣੀ ਮਰਜ਼ੀ ਵਰਤਣਾ। ਇਹ ਮਰਜ਼ੀ ਛੱਡੀ ਨਹੀਂ ਜਾ ਰਹੀ, ਜਵਾਨੀ ਵਾਲਾ ਸੁਭਾਅ ਹੈ ਤੇ ਸਮਝ ਹੈ ਨਹੀਂ। ਮਰਜ਼ੀ ਮੇਰੀ ਵਿੱਚ ਸਿਆਣਪ ਕੋਈ ਨਹੀਂ, ਬਾਲੀ ਹੈ। ਇਸ ਲਈ ਤੂੰ ਰੋਜ਼ ਪੰਥ ਦੱਸਣਾ, ਮੈਂ ਰੋਜ਼ ਪੰਥ ਪੁੱਛ ਕੇ ਵੀ ਮੰਜ਼ਲ ਨਹੀਂ ਮਿਲ ਰਹੀ। ਇਸ ਲਈ ਰਹਿਮਤ ਕਰ, ਮੈਨੂੰ ਹਰ ਹਰ ਨਾਮ ਚੇਤੇ ਕਰਾ ਦੇ, ਦ੍ਰਿੜ ਕਰਾ ਦੇ, ਤਾਂ ਕਿ ਮੈਂ ਹਰੀ ਦੇ ਮਾਰਗ ਤੇ ਪੰਥ ਤੇ ਜਿਹੜੀ ਮੈਂ ਹੁਣ ਤੱਕ ਸਮਝ ਨਹੀਂ ਰਹੀ ਉਹਦੇ ਤੇ ਚੱਲ ਸਕਾਂ। ਹਰ ਹਰ ਨਾਮ ਚਿਤਾਏ ਗੁਰ, ਹਰ ਮਾਰਗ ਚੱਲ, ਹਰ ਹਰ ਨਾਮ ਚਿਤਾਏ ਗੁਰ, ਹਰ ਮਾਰਗ ਚੱਲ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੇ ਗੁਰ ਚਾਲੀ, ਜਿਹੜੀ ਚਾਲੀ ਗੁਰੂ ਦੱਸੇ ਉਹਦੇ ਤੇ ਕਿਵੇਂ ਚੱਲਾਂ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੇ ਗੁਰ ਚਾਲੀ। ਅਗਲੇ ਪਾਸੇ ਕਹਿਣ ਲੱਗੇ, ਸਤਿਗੁਰ ਦਇਆ ਕਰੇ, ਹੇ ਸਤਿਗੁਰੂ ਤੇਰੀ ਦਇਆ ਦੀ ਲੋੜ ਹੈ, ਤੇਰੀ ਰਹਿਮਤ ਦੀ ਲੋੜ ਹੈ। ਹਰ ਹਰ ਨਾਮ ਚਿਤਾਏ ਗੁਰ, ਹਰ ਮਾਰਗ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਆਪਣੇ ਪੱਲੇ ਲਗਾ ਲੈ ਤੇ ਆਖੇ ਨਾਲ ਨਾਲ ਮੈਂ ਤੁਰਿਆ ਜਾਣਾ, ਅੱਗੇ ਅੱਗੇ ਤੂੰ ਵੀ ਤੁਰਿਆ, ਪਿੱਛੇ ਕੇਵਲ ਰਾਹ ਦੱਸ ਦੇਣਾ। ਹੋਰ ਗੱਲ ਮੈਂ ਇੱਕ ਵਾਰ ਕੀਤੀ ਸੀ, ਰਾਹ ਦੱਸਣ ਵਾਲਾ ਵੀ ਬਹੁਤ ਚੰਗਾ, ਪਰ ਉਦੋਂ ਵੀ ਜ਼ਿਆਦਾ ਧੰਨਵਾਦ ਤੇ ਸ਼ੁਕਰੀਆ ਕਰੀਦਾ ਜਿਹੜਾ ਉੱਠ ਕੇ ਨਾਲ ਹੀ ਤੁਰ ਪਵੇ, ਆਖੇ ਲੈ ਮੇਰੇ ਪਿੱਛੇ ਪਿੱਛੇ ਤੁਰਿਆ, ਮੈਂ ਤੈਨੂੰ ਪੁਚਾ ਦੇਣਾ। ਇਹ ਉਸ ਤੋਂ ਵੱਡੀ ਗੱਲ ਹੈ। ਇੱਕ ਆਪਣੇ ਥਾਵੇਂ ਖਲੋ ਕੇ ਆਖ ਦੇਵੇ ਨਾ ਫਲਾਣਾ ਰਾਹ ਹੀ ਤੁਰਿਆ ਜਾ ਤੇ ਭੁੱਲ ਜਾਂਦਾ, ਅੱਗੋਂ ਜਾ ਕੇ ਫਿਰ ਕਿਸੇ ਹੋਰ ਕੋਲ ਪੁੱਛਣ ਲੱਗ ਪਈਦਾ। ਕਈ ਵਾਰੀ ਪਹਿਲੇ ਜਿਹਦੇ ਕੋਲ ਪੁੱਛੇ ਹੋਈਦਾ ਉਹਦਾ ਵਿਸ਼ਵਾਸ ਵੀ ਨਹੀਂ ਰਹਿੰਦਾ, ਫਿਰ ਹੋਰ ਕਿਸੇ ਕੋਲੋਂ ਪੁੱਛ ਲਈਦਾ ਤੇ ਬਹੁਤੀ ਥਾਵੇਂ ਪੁੱਛਣ ਨਾਲ ਕਈ ਵਾਰ ਕਨਫਿਊਜ਼ ਹੋ ਜਾਂਦਾ, ਰਾਹ ਭੁੱਲ ਹੀ ਜਾਂਦਾ। ਇਸ ਨਾਲ ਉਹ ਚੰਗੀ ਗੱਲ ਇਹ ਨਹੀਂ ਕਿ ਜਿਹਦੇ ਕੋਲੋਂ ਪਹਿਲਾਂ ਹੀ ਪੁੱਛਾਂ ਉਹ ਇੰਨਾ ਵੱਡੇ ਦਿਲ ਵਾਲਾ, ਇੰਨਾ ਰਹਿਮਤ ਤੇ ਦਿਆਲੂ ਹੋਵੇ, ਉੱਠ ਕੇ ਨਾਲ ਹੀ ਤੁਰ ਪਵੇ, ਆਖੇ ਭਲਿਆ ਆ ਮੇਰੇ ਪੱਲੇ ਲੱਗ, ਮੇਰੇ ਪਿੱਛੇ ਪਿੱਛੇ ਤੁਰ, ਮੈਂ ਤੈਨੂੰ ਤੁਰ ਪਹੁੰਚਾ ਹੁਣ। ਇਸ ਨੂੰ ਆਖੀ ਦਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਦੀ ਐਸੀ ਅਗਵਾਈ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਸਤਿਗੁਰ ਦਇਆ ਕਰੇ ਸੁਖਦਾਤਾ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ। ਉਹ ਭਲਿਆ ਆ ਫਾਇਦਾ ਉਠਾਇਆ ਇਸ ਗੱਲ ਦਾ, ਗੁਰੂ ਨਾਲ ਤੁਰ ਪਿਆ ਜੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਹਰ ਹਰ ਨਾਮ ਚਿਤਾਏ ਗੁਰ, ਹਰ ਮਾਰਗ ਚਾਲੀ। ਇਹ ਸਤਿਗੁਰੂ ਉਹ ਨਾਮ ਜਿਹੜਾ ਤੂੰ ਦ੍ਰਿੜ ਕਰਾਵੇ ਉਹ ਮੇਰੇ ਮਨ ਤੇ ਤਨ ਦਾ ਆਸਰਾ ਬਣ ਜਾਏ, ਆਧਾਰ ਬਣ ਜਾਏ, ਬੇਸ ਬਣ ਜਾਏ, ਮੇਰੇ ਮਨ ਤੇ ਤਨ ਦੇ ਵਿਚਾਰ ਤੇ ਵਿਹਾਰ ਉਹਨਾਂ ਗੁਣਾਂ ਤੇ, ਉਸ ਨਾਮ ਰੂਪੀ ਗੁਣਾਂ ਤੇ ਆਧਾਰਿਤ ਹੋ ਜਾਣ। ਮੇਰਾ ਮਨ ਤਨ ਨਾਮ ਆਧਾਰ ਹੈ, ਉਹਦਾ ਫਾਇਦਾ ਕੀ ਹੋਵੇਗਾ? ਜਿਹੜੀ ਅੰਦਰ ਜ਼ਹਿਰ ਪਈ ਨਾ, ਜਦੋਂ ਨਾਮ ਅੰਮ੍ਰਿਤ ਜਾਏਗਾ ਅੰਦਰ, ਜਿਹੜੀ ਅੰਦਰ ਹਉਮੈ ਦੀ ਜ਼ਹਿਰ ਬੈਠੀ ਹੈ ਨਾ, ਜਿਹੜੀ ਨਾਮ ਨੂੰ ਅੰਦਰ ਟਿਕਣ ਨਹੀਂ ਦਿੰਦੀ, ਉਹ ਜਲ ਜਾਏਗੀ, ਖਤਮ ਹੋ ਜਾਏਗੀ, ਸੜ ਜਾਏਗੀ।
मेरा मन तन नाम आधार है, हम में बिख जाली।
सचमुच यो है तो मैं बख्शिश कर हे प्रभु सतगुरु मिले, जिंदी रहमत नाल नाम विड़ हो जाए, ते जिस नाम दे अंदर निवास प्रवेश नाल अंदरों होमे दी जहर निकल जाए, प्रभु मिल जाए। हे सतगुरु मैनू को राह दस, मैं ते दिन रात राह पे कुछ नहीं, ये गल वखरी के चलदी नहीं, क्योंकि दृढ़ नहीं रहिंदा, चेता नहीं रहिंदा। ओ दृढ़ भी करा दे, ओ चेता भी करा दे, ते रहमत करके मैनू राह दस, ओ राह कीड़ा है जिथो प्रभु मिल जाए, वो पंथ जानना चाहना। लो हुण श्लोक शुरू होया। गुरु कहन लगे राह पुछना, बड़े ने राह जेड़े वख वख काफले तुरे जांदे ने जिन्ना राहां ते, तेरे पुछण तो पहला केड़े राह नहीं हगे जा उन्हां ते काफले नहीं तुर रहे, तुर रहे।
मैं तेरे सामने सारे ही राह रख देना, ते तेनू यह भी समझा देना इस राह विच की है, इस राह विच की है, इस राह विच की है।
कड़ी बड़ी आई तेरे मन अंदर यह शक ना रह जाए कि फलाना राह नहीं वेख्या। आप कई बार कोई ना राह वेख्या भावे फांसी जाइए उस राह विच, कही भी अज फलाने राह चलने नवा राह यह भी वेख लीजिए। सुबह रोज जिस राह जा रहे हुई भावे उनकी वाकफीत भी होखा भी हो, ते कोई आखे ना आ भी कहते ने चलो आज नवा राह भी वेख लीए। ये तेरे मन में शौक ना रह जाए, ये तेरे मन में तौखला भी ना रह जाए भी आ राह जानना आ नहीं जानना, चलो इन ते भी चल के वेख लव। ले मैं तेरे साडे सामने सारे ही राह रख रखा, तेरे जेडे वक्त के राह सन गुरु नानक पातशाह जी के सामने आए उन्हें एक लिस्ट बना दी, हालांकि वह सारे ही राह ते उन्हां राहां ते चलन वाले काफले यो ही आखते सन असी रब वल जा रहे, असी रब वल जा रहे, वो सारे ही राह। हुण केड़ा राह किस तरह जांदा है, केड़ा राह केड़ा सुखाला है, किस राग विच किन्ने भरम ने भुलेखे ने ठेडे ने, वो ते फिर राह पिया जा वाह पिया जानी है। गुरु ने आख्या ला मैं तेनू राह दसना जेडे चल रहे, हुण राहां दी गिनती करन लगे, कहन लगे
मुसलमाना सिफत शरईयत,
जिंदे ते इस्लाम चल रहा,
मुसलमाना सिफत शरईयत पढ़ पढ़ करे विचार।
मुसलमान उनके बिच एक सिफत है, ते वो भी सब तो वड्डी सिफत समझदा है शरा नूं, नियम है जिन्हों आप अपने बोली विच कह दें रहत मर्यादा, मर्यादा डिसिप्लिन, एक ऐसी लकीर जिन्हों हर कोई तोड़ ना सकता हो। इस्लाम विच सब तो विशेष चीज जिहड़ी है वह है शरा, लोड़ हर किसे नूं, हर एक भावे बदलवे लफसा में मर्यादा भी होना, मर्यादा नूं जुगत कहते मैं कर्ज करा, ते बिना मर्यादा तो दुनिया की कोई चीज जिहड़ी है सफल नहीं होती। हर एक चीज की बनतर जिहड़ी है वह मर्यादा की प्रतीक है। एक कार दा दस पंजा सौ पुरजा होवे ते उनकी कोई मर्यादा ना होवे, उनका साइज की है दूजी बार स्पेयर पार्ट नहीं मिल सकेगा, चार दिन नहीं चल सकेगा। ਅੱਖਰ ਨਹੀਂ, ਬਣਾਉਣ ਵਾਲੇ ਨੇ ਨਿਰੀਕਾਰ ਨਹੀਂ ਬਣਾਈ, ਉਹਦੇ ਅੰਦਰ ਜਿਹੜਾ ਇੱਕ ਇੱਕ ਪੁਰਜ਼ਾ ਹੈ ਨਾ ਉਹਦੀ ਵੀ ਮਰਿਆਦਾ ਬਣਾਤੀ ਹੈ। ਇੰਨਾ ਚੌੜਾ ਹੈ, ਇੰਨਾ ਲੰਬਾ ਹੈ, ਇੰਨੇ ਸੂਤ ਮੋਟਾ ਹੈ, ਆਹ ਉਹਦਾ ਨੰਬਰ ਹੈ, ਇਹ ਤਾਂ ਹੀ ਚੱਲ ਸਕੇਗੀ। ਤੇ ਜੇ ਮਨ ਘੱਟ ਆਪਣੀ ਮਰਜ਼ੀ ਨਾਲ ਜਿਉਂ ਜਿਉਂ ਮਰਜ਼ੀ ਹੋਵੇ ਤਿਉਂ ਥੋਂ ਕੋਈ ਬਣਾਈ ਜਾਏ ਉਹ ਘਰ ਨਾ ਚੱਲ ਸਕੇ। ਜੀਵਨ ਨੂੰ ਮਰਿਆਦਾ ਹੀ ਚਲਾਉਂਦੀ ਜੇ ਮੈਂ ਕਹਿ ਸਕਦਾ, ਜਿੱਥੇ ਮਰਿਆਦਾ ਕੋਈ ਨਾ ਰਹੇ ਉੱਥੇ ਜੀਵਨ ਨਹੀਂ ਰਹਿੰਦੇ, ਟਕਰਾ ਜਾਂਦੇ। ਭਾਵੇਂ ਉਹ ਪਰਿਵਾਰ ਵਿੱਚ ਮਰਿਆਦਾ ਨਾ ਰਹੇ, ਭਾਵੇਂ ਕਾਰੋਬਾਰ ਵਿੱਚ ਮਰਿਆਦਾ ਨਾ ਰਹੇ, ਭਾਵੇਂ ਕੌਮਾਂ ਵਿੱਚ ਮਰਿਆਦਾ ਨਾ ਰਹੇ, ਭਾਵੇਂ ਧਰਮ ਵਿੱਚ ਮਰਿਆਦਾ ਨਾ, ਜਿੱਥੇ ਮਰਿਆਦਾ ਟੁੱਟੇਗੀ ਉੱਥੇ ਹਾਦਸੇ ਹੋਣਗੇ। ਆ ਹਿੰਦੁਸਤਾਨ ਦੀ ਟ੍ਰੈਫਿਕ ਨੇ ਖੱਬੇ ਪਾਸੇ ਚੱਲਣਾ ਇੱਕ ਮਰਿਆਦਾ ਹੈ, ਜਿਸ ਵੇਲੇ ਕੋਈ ਮਰਿਆਦਾ ਤੋੜੇਗਾ ਉਸੇ ਵੇਲੇ ਐਕਸੀਡੈਂਟ ਦਾ ਖਤਰਾ ਪੈਦਾ ਹੋ ਜਾਏਗਾ। ਮਰਿਆਦਾ, ਇਸ ਮਰਿਆਦਾ ਦਾ ਨਾਂ ਹੀ ਦੂਜਾ ਸ਼ਰਅ ਹੈ। ਅੱਜ ਭਾਵੇਂ ਮਰਿਆਦਾ ਸਾਡੇ ਵਿੱਚ ਵੀ ਕੋਈ ਨਹੀਂ, ਉਹਨਾਂ ਵਿੱਚ ਵੀ ਕੋਈ ਨਹੀਂ, ਪਰ ਬੇਸ ਇਹੋ ਹੈ। ਗੁਰੂ ਕਹਿੰਦੇ ਨੇ ਕਰੋ, ਉਹ ਰਾਹ ਚੱਲ ਰਿਹਾ ਹੈ ਜਿਹੜਾ ਮਰਿਆਦਾ ਤੇ ਖੜਾ ਹੈ, ਤੇ ਉਹਨਾਂ ਦਾ ਵਿਸ਼ਵਾਸ ਹੈ, ਉਹਨਾਂ ਦੇ ਮਨ ਵਿੱਚ ਇੱਕ ਫੈਸਲਾ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਉਹ ਸ਼ਰ੍ਹਾਂ ਕੋਲੋਂ ਪੁੱਛ ਲਓ, ਸ਼ਰ੍ਹਾਂ ਵਿੱਚ ਵਿਚਾਰ ਲਓ ਵੀ ਇਹ ਕਰ ਲੈਣਾ ਚਾਹੀਦਾ, ਇਹਦਾ ਸਾਨੂੰ ਹੁਕਮ ਹੈ, ਆਗਿਆ ਹੈ, ਸ਼ਰ੍ਹਾਂ ਮੰਨਦੀ ਇਸ ਗੱਲ ਨੂੰ। ਮੁਸਲਮਾਨ ਸਿਫਤ ਸ਼ਰਈਅਤ ਪੜ ਪੜ ਕਰੇ ਵਿਚਾਰ, ਕਿਉਂਕਿ ਨਾਲ ਨਾਲ ਅਸੀਂ ਅੱਜ ਦਾ ਸਮਾਜ ਵੀ ਸਮਝਣਾ ਹੈ। ਅੱਜ ਸ਼ਰ੍ਹਾਂ ਜਾਂ ਮਰਿਆਦਾ ਦਾ ਨਜਾਇਜ਼ ਫਾਇਦਾ ਨਜਾਇਜ਼ ਰੂਪ ਵੀ ਵਰਤਿਆ ਜਾਂਦਾ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਸ਼ਰ੍ਹਾਂ ਬਾਰੇ ਵੀ ਆਖਿਆ। ਪੈਸਾ ਭਾਈ ਗੁਰਦਾਸ ਜੀ ਨੇ ਸ਼ਰ੍ਹਾਂ ਬਾਰੇ ਵੀ ਆਖ ਦਿੱਤਾ। ਕਾਜੀ ਜਿਹੜਾ ਹੈ ਉਹ ਅਨੇਕਾਂ ਰਿਸ਼ਤੇ, ਅਨੇਕਾਂ ਕੰਮ, ਅਨੇਕਾਂ ਜ਼ੁਲਮ ਸ਼ਰ੍ਹਾਂ ਦੇ ਸਹਾਰੇ ਵੀ ਕਰ ਜਾਂਦਾ। ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਵੇ, ਸ਼ਰ੍ਹਾਂ ਦੀ ਦੁਰਵਰਤੋਂ ਆਪਣੀ ਮਰਜ਼ੀ ਦਾ ਸ਼ਰ੍ਹਾਂ ਨੂੰ ਮੋਲਡ ਕਰਨਾ ਸਾਡੇ ਵਿੱਚ ਵੀ ਹੋ ਰਿਹਾ ਹੈ। ਮਰਿਆਦਾ ਦੇ ਨਾਮ ਤੇ ਅਨੇਕਾਂ ਕੰਮ ਐਸੇ ਹੋ ਰਹੇ ਨੇ ਜਿਹੜੇ ਬੇਮਰਿਆਦਗੀ ਨੇ। ਮਰਿਆਦਾ ਧਰਮ ਦੇ ਨਾਮ ਤੇ ਅਨੇਕਾਂ ਕੰਮ ਐਸੇ ਹੋ ਰਹੇ ਨੇ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਇੱਕੋ ਗੁਰੂ ਅੱਗੇ ਮੱਥਾ ਟੇਕ ਰਹੇ, ਐਸਾ ਤਾਂ ਨਹੀਂ ਹੋ ਸਕਦਾ ਨਾ ਗੁਰੂ ਮੈਨੂੰ ਕੋਈ ਹੋਰ ਮਰਿਆਦਾ ਦੇਵੇ, ਤੈਨੂੰ ਕੋਈ ਹੋਰ ਮਰਿਆਦਾ ਦੇਵੇ, ਤੈਨੂੰ ਕੋਈ ਹੋਰ ਮਰਿਆਦਾ ਦੇਵੇ, ਮੈਨੂੰ ਕੋਈ ਹੋਰ ਉਪਦੇਸ਼ ਕਰੇ, ਮੈਨੂੰ ਕੋਈ ਜੀਵਨ ਦੀ ਜੁਗਤ ਹੋਰ ਦੱਸੇ, ਦੂਜੇ ਨੂੰ ਹੋਰ ਦੱਸੇ, ਐਸਾ ਤਾਂ ਨਹੀਂ ਹੋ ਸਕਦਾ। ਫਿਰ ਕੀ ਕਾਰਨ ਹੈ, ਮੇਰੀ ਸੋਚ ਤੇ ਦੂਜੇ ਦੀ ਸੋਚ ਮਿਲਦੀ ਕਿਉਂ ਨੇ, ਮੇਰਾ ਮਤ ਤੇ ਦੂਜੇ ਦਾ ਮਤ ਭੇਦ ਕਿਉਂ ਨੇ। ਆਖਰ ਕੋਈ ਵੀ ਨਹੀਂ ਇਸ ਗੱਲ ਨੂੰ ਮੰਨਦਾ ਕਿ ਜਿਹੜੀ ਗੱਲ ਮੈਂ ਸੋਚਣਾ ਇਹ ਗਲਤ ਹੈ, ਹੈ ਤੇ ਨਹੀਂ। ਨਾਮ ਗੁਰਮਤ ਲਈਏ, ਛੋਟੀਆਂ ਛੋਟੀਆਂ ਗੱਲਾਂ ਦੇ ਸਾਡੇ ਆਪਸੀ ਇਖਤਲਾਫ ਨੇ ਗੁਰਮਤ ਦੇ ਨਾਮ ਥੱਲੇ ਨੇ, ਛੋਟੀਆਂ ਛੋਟੀਆਂ ਗੱਲਾਂ ਦੇ ਸਾਡੇ ਆਪਸੀ ਮਤ ਭੇਦ ਨੇ ਜਿਹੜੇ ਸਾਨੂੰ ਜੀਵਨ ਵਿੱਚ ਇੱਕ ਨਹੀਂ ਹੋਣ ਦਿੰਦੇ, ਨਾ ਗੁਰਮਤ ਦਾ ਮਰਿਆਦਾ ਦਾ। ਉਹਦਾ ਕਾਰਨ ਕੀ ਹੈ, ਜਿਵੇਂ ਇਸਲਾਮ ਵਿੱਚ ਸ਼ਰ੍ਹਾਂ ਦਾ ਨਾਮ ਵਿਸ਼ੇਸ਼ ਹੈ ਪਰ ਉਸ ਸ਼ਰ੍ਹਾਂ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਾਡੇ ਵਿੱਚ ਵੀ ਗੁਰੂ ਨੇ ਇੱਕ ਰਾਹ ਦਾ ਫੁਰਮਾਨ ਕੀਤਾ, ਕਹਿਣ ਲੱਗੇ ਮੈਂ ਇਸਲਾਮ ਵੱਲ ਕੀ ਦੇਖਣਾ, ਉਹ ਸ਼ਰ੍ਹਾਂ ਤੇ ਚੱਲਣ ਨੂੰ ਆਪਣਾ ਵਿਸ਼ੇਸ਼ ਗੁਣ ਸਮਝ ਲੈਂਦੇ। ਹਰ ਮੋੜ ਤੇ ਸ਼ਰਾ ਨੂੰ ਵਿਚਾਰਦੇ ਨੇ, ਅਨੁਕੂਲ ਹੈ ਕਿ ਨਹੀਂ, ਇਜਾਜ਼ਤ ਦਿੰਦੀ ਹੈ ਕਿ ਨਹੀਂ।
ਮੁਸਲਮਾਨਾ ਸਿਫਤ ਸ਼ਰਈਅਤ ਪੜ ਪੜ ਕਰੇ ਵਿਚਾਰ,
ਤੇ ਫਿਰ ਇੰਨਾ ਵਿਸ਼ਵਾਸ ਹੈ ਉਹਨਾਂ ਦੇ ਮਨ ਵਿੱਚ ਕਿ ਉਹ ਸਮਝਦੇ ਨੇ
ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ।
ਕਹਿੰਦੇ ਨੇ ਰੱਬ ਨੂੰ ਮਿਲਣਾ ਬਿਨਾਂ ਸ਼ਰਾ ਦੇ ਨਿਯਮਾਂ ਦੇ ਪਾਲਣ ਦੇ ਹੋ ਹੀ ਨਹੀਂ ਸਕਦਾ। ਜਿਹਨੇ ਖੁਦਾਵੰਦ ਨੂੰ ਮਿਲਣਾ ਉਹਨੂੰ ਸ਼ਰਾ ਦੀ ਗੱਲ ਮੰਨਣੀ ਪੈਣੀ, ਹੋ ਹੀ ਨਹੀਂ ਸਕਦਾ। ਬੰਦੇ ਹੀ ਉਹ ਨੇ ਜਿਹੜੇ ਇਸ ਸ਼ਰਾ ਦੀ ਪਾਬੰਦੀ ਵਿੱਚ ਰਹਿਣ ਰੱਬ ਦੇ ਖੁਦਾਵੰਦ ਦੇ ਮਿਲਣ ਵਾਸਤੇ। ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਗੁਰੂ ਕਹਿੰਦੇ ਨੇ ਇੱਕ ਉਹ ਕਾਫਲਾ ਚੱਲ ਰਿਹਾ, ਇੱਕ ਉਹ ਕਾਫਲਾ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ, ਉਹ ਕੇਵਲ ਗੀਤਾਂ ਤੇ ਖਲੋਤਾ, ਭਜਨਾਂ ਤੇ ਖਲੋਤਾ। ਜਿਵੇਂ ਕੱਲ ਪਰਸੋਂ ਵੀ ਆਇਆ ਕਿ ਨੱਚਣਾ ਟੱਪਣਾ ਗੀਤ ਗਾਉਣੇ ਫੇਰੀਆਂ ਲੈਣੀਆਂ, ਉਹ ਕੇਵਲ ਸਿਫਤ ਸਲਾਹ ਕਰਨ ਤੇ ਖਲੋਤਾ। ਇਸ ਤੋਂ ਅੱਗੇ ਵਧਿਆ ਤੇ ਉਹਨੇ ਇੱਕ ਹੋਰ ਕੰਮ ਫੜਿਆ, ਉਹ ਹੈ ਤੀਰਥ ਨਾਵੈ, ਤੀਰਥਾਂ ਤੇ ਖਲੋਤਾ, ਅਰਚਾ ਪੂਜਾ ਤੇ ਖਲੋਤਾ, ਮੰਦਰਾਂ ਠਾਕਰ ਦੁਆਰਿਆਂ ਵਿੱਚ ਆਰਤੀਆਂ ਉਤਾਰਨੀਆਂ, ਭੋਗ ਲਵਾਉਣੇ, ਪ੍ਰਸ਼ਾਦ ਭੇਟ ਕਰਨੇ, ਤੀਰਥਾਂ ਤੇ ਇਸ਼ਨਾਨ ਕਰਨੇ, ਗੀਤ ਗਾਉਣੇ। ਖਿਆਲ ਕਰਿਓ ਆਪਣੇ ਆਪ ਤੇ ਝਾਤੀ ਹਰ ਮੋੜ ਤੇ ਮਾਰਦੇ ਚੱਲੇ ਹੋ, ਹਰ ਮੋੜ ਤੇ। ਇਹ ਜਿੰਨੀਆਂ ਗੱਲਾਂ ਹਿੰਦੂਇਜ਼ਮ ਵਿੱਚ ਸਨ, ਕਦੀ ਆਪਣੇ ਅੰਦਰ ਝਾਤ ਮਾਰ ਲਿਓ, ਇਹ ਸਾਰੀਆਂ ਸਾਡੇ ਵਿੱਚ ਆ ਗਈਆਂ ਨੇ। ਅਸੀਂ ਵੀ ਆਸਾ ਦੀ ਵਾਰ ਪਤਾ ਨਹੀਂ ਕਿੰਨੀਆਂ ਮੁੱਦਤਾਂ ਤੋਂ ਸੁਣ ਰਹੇ ਹਾਂ ਪਰ ਸਮਝੇ ਨਹੀਂ। ਜਪ ਜੀ ਪਤਾ ਨਹੀਂ ਕਿੰਨੀ ਉਮਰ ਤੋਂ ਸ਼ੁਰੂ ਕੀਤਾ ਹੈ, ਪੜ੍ਹਨਾ ਰੋਜ਼ ਪੜ੍ਹ ਰਹੇ ਹਾਂ ਪਰ ਸਮਝੇ ਨਹੀਂ, ਕੇਵਲ ਗੀਤ ਗਾਉਣ ਤੇ ਸੁਣਨ, ਪ੍ਰਸ਼ਾਦ ਭੇਟ ਕਰਨ, ਰੁਮਾਲੇ ਚੜ੍ਹਾਉਣ, ਮੱਥੇ ਟੇਕਣ, ਆਰਤੀਆਂ ਕਰਨ, ਬਦਲਵੇਂ ਰੂਪ ਵਿੱਚ ਬਸ। ਅਸੀਂ ਗੁਰੂ ਨਾਲ ਉਹ ਸੰਬੰਧ ਨਹੀਂ ਜੋੜ ਸਕੇ ਜਿਹੜੇ ਸਾਡੇ ਜੀਵਨ ਦਾ ਰਾਹ ਸੀ। ਕਦੀ ਦੇਖਿਓ, ਮੈਂ ਇੱਕ ਵਾਰਸ ਕੀਤੀ ਸੀ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪੇਖਣਾ ਸੁਣਨਾ ਤੇ ਸੁਣਾਵਣਾ ਇਹ ਤਾਂ ਹੀ ਸਫਲ ਹੈ ਜੇ ਮਨ ਵਿੱਚ ਸੱਚ ਆ ਜਾਏ। ਕਹਿਣ ਲੱਗੇ
ਪੇਖਣ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀਏ ਸਾਚ,
ਤੇ ਜੇ ਵੇਖ ਵੀ ਲਈਏ ਭਾਵ ਸਤਿਗੁਰੂ ਦੇ ਦਰਸ਼ਨ ਵੀ ਕਰ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਇੱਥੇ ਆ ਕੇ ਕੋਈ ਬਾਣੀ ਸੁਣਾ ਵੀ ਦੇਵੇ ਤੇ ਕੋਈ ਬਾਣੀ ਸੁਣ ਵੀ ਲਵੇ ਤੇ ਸੁਣ ਕੇ ਸੁਣਾ ਕੇ ਦਰਸ਼ਨ ਕਰਕੇ ਪ੍ਰਕਰਮਾ ਕਰਕੇ ਤੁਰ ਜਾਈਏ, ਬਸ ਮਨ ਵਿੱਚ ਸੱਚ ਆਵੇ ਨਾ, ਬਹੁਤਾਤ ਸਾਡੀ ਜ਼ਿੰਦਗੀ ਐਵੇਂ ਹੋ ਗਈ ਜੀ। ਆ ਤੁਸੀਂ ਵੱਡੇ ਵੱਡੇ ਅਸਥਾਨਾਂ ਤੇ ਧਰਮ ਅਸਥਾਨਾਂ ਤੇ ਜਾ ਕੇ ਦੇਖ ਲਓ, ਲਾਈਨਾਂ ਲੱਗੀਆਂ ਹੁੰਦੀਆਂ ਨੇ। ਉਹ ਲੋਕ ਜਿਹੜੇ ਸ਼ਾਮਾਂ ਨੂੰ ਕੰਮ ਤੋਂ ਜਦੋਂ ਛੁੱਟੀ ਹੁੰਦੀ ਹੈ ਮੱਥਾ ਜ਼ਰੂਰ ਟੇਕਣ ਜਾਣਾ, ਬਸ ਆਉਣਾ, ਮੱਥਾ ਟੇਕਣਾ, ਪ੍ਰਕਰਮਾ ਕਰਨੀਆਂ, ਦੂਜੇ ਪਾਸੋਂ ਲੰਘ ਜਾਣਾ, ਸਾਡਾ ਕੰਮ ਪੂਰਾ ਹੋ ਗਿਆ। ਸਵੇਰੇ ਸ਼ਾਮ ਇਸ ਕਿਸਮ ਦੀ ਹਾਜ਼ਰੀ ਭਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਜੇ ਪੇਖਣ ਸੁਣਨ ਸੁਣਾਵਣੋਂ ਤੱਕ ਮਨ ਮੈਂ ਦ੍ਰਿੜੀਏ ਸਾਚ ਵਾਲੀ ਬਿਲਕੁਲ ਕੋਈ ਗੱਲ ਨਹੀਂ। ਗੁਰੂ ਨੇ ਆਖਿਆ ਹਿੰਦੂ ਵਿੱਚ ਵੀ ਮੈਂ ਇਹ ਕੁਝ ਦੇਖ ਰਿਹਾ, ਉਹਦਾ ਵੀ ਕਾਫਲ ਹੈ।
ਹਿੰਦੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰੋਂ ਵਾਸ ਬੇਕਾਰ,
ਆਰਤੀਆਂ ਕਰਨੀਆਂ, ਹਜੇ ਧੂਪ ਜਗਾਣੀ, ਦੀਵੇ ਜਗਾਣੇ, ਫੁੱਲ ਰੱਖ ਲੈਣੇ, ਪੂਜਾ ਕਰਮੀ,
ਵਸਤੂਆਂ ਪਦਾਰਥਾਂ ਦਾ ਅਰਪਣ ਕਰਨਾ, ਇਸੇ ਵਿੱਚ ਹੀ ਆਪਣੀ ਭਗਤੀ ਸਮਝਣੀ। ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਸੀ ਤੇ ਆਖਿਆ ਸੀ ਕਿ ਉਹ ਭਲਿਆ ਕੰਚਨ ਸਿਉ ਪਾਈਏ ਨਹੀਂ ਤੋਲ, ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ। ਇਹ ਗੱਲ ਹੋ ਨਹੀਂ ਰਹੀ, ਇਹ ਗੱਲ ਨਹੀਂ ਹੋ ਰਹੀ। ਗੁਰੂ ਕਹਿੰਦੇ ਮੈਂ ਹਿੰਦੂ ਵਿੱਚ ਵੀ ਦੇਖ ਰਿਹਾ, ਉਹਦੀ ਹਾਲਤ ਵੀ ਹੈ। ਫਿਰ ਕਹਿਣ ਲੱਗੇ ਇੱਥੇ ਬੱਸ ਨੇ, ਮੈਂ ਇਸ ਤੋਂ ਅੱਗੇ ਵਧਣਾ ਚਾਹੁੰਦਾ, ਤੈਨੂੰ ਤੀਜਾ ਰਾਹ ਵੀ ਦਿਖਾਉਣਾ ਚਾਹੁੰਦਾ, ਉਹ ਵੀ ਪੰਥ ਹੈ। ਜੋਗੀ ਜੋਗੀ ਸੁਣ ਧਿਆਨ ਜੇਤੇ ਅਲਖ ਨਾਮ ਕਰਤਾ, ਕਰਤਾਰ ਨੂੰ ਅਲਖ ਸਮਝਦੇ, ਨਾ ਲਖੇ ਜਾਣ ਵਾਲਾ ਨਿਰਗੁਣ ਸਰੂਪ, ਰੂਪ ਨਾ ਰੇਖ ਨਾ ਰੰਗ ਕਿਛ, ਉਹਨਾਂ ਨੇ ਇਹ ਵਿਸ਼ਵਾਸ ਕਰ ਲਿਆ। ਇਸ ਲਈ ਉਹ ਸੁਣ ਸਵਾਦ ਲਗਾਉਂਦੇ ਨੇ, ਉਹ ਕਹਿੰਦੇ ਨੇ ਬਾਹਰ ਤਾਂ ਸਭ ਕੁਝ ਦਿਸਣ ਵਾਲਾ ਹੀ ਹੈ, ਬਾਹਰ ਤਾਂ ਸਭ ਕੁਝ ਦਿਸਣ ਵਾਲਾ, ਉਹ ਅਲਖ ਹੈ। ਉਹਦਾ ਨਾਮ ਨਿਰੰਜਨ ਦਾ ਅਲਖ ਹੈ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ। ਜੋਗੀ ਸੁਣ ਧਿਆਵਣ ਜੇਤੇ ਅਲਖ ਨਾਮ ਕਰਤਾ, ਉਹ ਸੁਣ ਸਮਾਧੀਆਂ ਵਿੱਚ ਸਮਾਧੀ ਸਥਿਤ ਹੋ ਕੇ ਅਫੁਰ ਅਵਸਥਾ ਵਿੱਚ ਜਾ ਕੇ ਦੁਨੀਆ ਨੂੰ ਤਿਆਗ ਕੇ ਸੰਸਾਰ ਦੀ ਹਰ ਦਿਸਣ ਵਾਲੀ ਚੀਜ਼ ਤੋਂ ਉਪਰਾਮ ਹੋ ਕੇ ਰੱਬ ਦੀ ਮੂਰਤ ਨੂੰ ਸੂਕਸ਼ਮ ਸਮਝਦੇ ਨੇ, ਪਰ ਮੂਰਤ ਤਾਂ ਸਮਝਦੇ ਨੇ ਨਾ। ਕਾਇਆਂ ਦਾ ਆਕਾਰ ਵੱਡਾ ਨਾ ਸੀ, ਸਥੂਲ ਨਹੀਂ ਸੀ, ਸੂਖਮ ਸਹੀ, ਖੜੇ ਤਾਂ ਕਾਇਆਂ ਤੇ ਨੇ, ਆਖਰ ਸਮਾਧੀ ਵੀ ਤਾਂ ਲਗਾਉਂਦੇ ਨੇ ਕਾਇਆਂ ਦੀ। ਗੁਰੂ ਕਹਿਣ ਲੱਗੇ ਇੱਕ ਹੋਰ ਵੀ ਕਾਫਲਾ ਹੈ, ਲੈ ਇੱਕ ਹੋਰ ਵੀ ਰਾਹ ਹੈ, ਉਹ ਹੈ ਅਮੀਰਾਂ ਦਾ। ਇੱਕ ਹੋਰ ਕਾਫਲਾ ਹੈ, ਉਹ ਅਮੀਰਾਂ ਦਾ ਰਾਹ ਹੈ, ਉਹ ਜਿਹਨਾਂ ਕੋਲ ਦੌਲਤ ਹੈ ਨਾ, ਪਦਾਰਥ ਨੇ, ਦੌਲਤਮੰਦ ਨੇ, ਉਹ ਕਹਿੰਦੇ ਨੇ ਰੱਬ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਉਹ ਫਿਰ ਕਹਿੰਦੇ ਨੇ ਸਾਡੇ ਕੋਲ ਤਰੀਕਾ ਹੈ ਕਿ ਅਸੀਂ ਦਾਨ ਪੁੰਨ ਕਰੀਏ, ਪੈਸਾ ਕੋਲ ਹੁੰਦਾ, ਉਹ ਦਾਨ ਪੁੰਨ ਦਾ ਰਾਹ ਅਪਣਾਉਂਦੇ ਨੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਉਹਨਾਂ ਦੇ ਵੀ ਅੰਦਰ ਦੇਖਣਾ, ਕਿਉਂਕਿ ਉਹ ਬਿਜ਼ਨਸਮੈਨ ਨੇ ਨਾ, ਵਪਾਰੀ ਨੇ, ਪੈਸੇ ਵਾਲੇ, ਰੱਬ ਨੂੰ ਵੀ ਪੈਸੇ ਨਾਲ ਖਰੀਦਣਾ ਚਾਹੁੰਦੇ ਨੇ, ਦਾਨ ਪੁੰਨ ਨਾਲ ਖਰੀਦਣਾ ਚਾਹੁੰਦੇ ਨੇ, ਪਰ ਨਾਲ ਕਹਿੰਦੇ ਨੇ ਇਹ ਕਿਹੜੀ ਅਜੀਬ ਬਿਜ਼ਨਸ ਵਪਾਰ ਵਾਲੀ ਹਾਲਤ ਹੈ ਕਿ ਉਹ ਦਾਨ ਪੁੰਨ ਦਾ ਰਸਤਾ ਵੀ ਉਹਨਾਂ ਤਾਂ ਅਪਣਾਇਆ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਾ ਹੈ ਕਿ ਦਾਨ ਕਰੀਏ ਤਾਂ ਹਜ਼ਾਰ ਗੁਣਾ ਹੋ ਕੇ ਫਲਦਾ ਹੈ, ਵਪਾਰ ਹੈ। ਆਪਣੇ ਆਮ ਮਨਾਂ ਵਿੱਚ ਵੀ ਦਾਨ ਕਰਿਆ ਫਲੀਭੂਤ ਹੁੰਦਾ, ਬਹੁਤਾ ਹੁੰਦਾ, ਜੇ ਇੱਕ ਦਾਨ ਕਰੀਏ ਹਜ਼ਾਰ ਮਿਲਦਾ, ਦੇਸ਼ ਤੋਂ ਚੰਗਾ ਹੋਰ ਸੌਦਾ ਕੀ ਹੈ। ਬਿਜ਼ਨਸ ਵਿੱਚ ਵੀ ਤਾਂ ਇਨਵੈਸਟ ਕਰਨਾ ਹੀ ਹੈ, ਅਤੇ ਉੱਥੇ ਤਾਂ ਰੁਪਏ ਦਾ ਸਵਾ ਹੁੰਦਾ, ਇੱਥੇ ਸਹਿਸ ਗੁਣਾ ਹੁੰਦਾ, ਬਹੁਤ ਚੰਗਾ ਵਪਾਰ। ਔਰ ਫਿਰ ਅਜੀਬ ਕਿਸਮ ਦਾ ਵਪਾਰ ਹੈ, ਨਾਲ ਤਾਂ ਹਜ਼ਾਰ ਗੁਣਾ ਵਧੇਗਾ, ਨਾਲ ਲੋਕ ਆਖਣਗੇ ਬੜਾ ਵੱਡਾ ਦਾਤਾ ਹੈ, ਨਾਲ ਦਾਤੇ ਬਣਾਂਗੇ, ਡਬਲ ਕੰਮ, ਦੂਰਾ ਫਾਇਦਾ ਉਠਾਉਣਾ ਚਾਹੁੰਦਾ। ਉਹ ਇਸ ਲਈ ਜਿਹੜਾ ਅਮੀਰ ਆਦਮੀ ਹੈ ਉਹਨੇ ਸਤਿਆ ਭਾਵ ਸੱਚ ਦਾ ਰਾਹ ਇਹ ਅਪਣਾਇਆ, ਉਹ ਕਹਿੰਦਾ ਰੱਬ ਨੂੰ ਮਿਲਣ ਦਾ ਆਹ ਰਾਹ ਮੇਰੇ ਲਈ ਚੰਗਾ ਹੈ, ਪੈਸਾ ਤੇ ਹੈ ਹੀ, ਦਾਨ ਪੁੰਨ ਕਰੋ, ਨਾਲ ਤੇ ਹਜ਼ਾਰ ਗੁਣਾ ਹੋ ਕੇ ਵਾਪਸ ਆ ਜਾਏਗਾ, ਨੁਕਸਾਨ ਵੀ ਨਹੀਂ ਹੋਏਗਾ, ਇਨਵੈਸਟਮੈਂਟ ਵੀ ਚੰਗੀ ਥਾਂ ਹੋਏਗੀ, ਤੇ ਨਾਲ ਲੋਕ ਆਖਣਗੇ ਬੜਾ ਵੱਡਾ ਦਾਨੀ ਹੈ, ਵੀ ਹਰ ਇੱਕ ਦੀ ਮਦਦ ਕਰਦਾ ਹੈ, ਹਰ ਇੱਕ ਨੂੰ ਦਿੰਦਾ ਹੈ। ਗੁਰੂ ਕਹਿਣ ਲੱਗੇ ਇੱਕ ਉਹ ਕਫਲਾ ਹੈ, ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਭਾਵ ਉਹ ਇਸੇ ਗੱਲ ਵਿੱਚ ਸੰਤੁਸ਼ਟ ਨੇ, ਸੰਤੋਖ ਉਪਜੇ, ਉਹ ਇਸੇ ਗੱਲ ਵਿੱਚ ਹੀ ਸੰਤੁਸ਼ਟ ਨੇ ਕਿ ਅਸੀਂ ਦੇਣ ਦੀ ਵਿਚਾਰ ਕੀਤੀ ਹੈ ਨਾ, ਅਸੀਂ ਲੋਕਾਂ ਨੂੰ ਦੇਣਾ ਹੈ, ਕੁਛ ਨਾ ਕਿਸੇ ਲੋੜਵੰਦ ਦੇ ਕੰਮ ਆਉਣਾ ਹੈ, ਕਿਸੇ ਗਰੀਬ ਦੀ ਮਦਦ ਕਰਨੀ ਹੈ, ਅਸੀਂ ਦਾਨ ਕਰਨਾ ਹੈ।
ਤੇ ਦਾਨ ਪੁੰਨ ਰੱਬ ਨੂੰ ਚੰਗਾ ਲੱਗੇਗਾ, ਨਾਲ ਲੋਕ ਚੰਗਾ ਆਖਣਗੇ, ਦਾਨੀ ਆਖਣਗੇ, ਨਾਲ ਹਜ਼ਾਰ ਗੁਣਾ ਵਾਪਸ ਆਏਗਾ। ਗੁਰੂ ਕਹਿਣ ਲੱਗੇ, ਮੈਂ ਤੈਨੂੰ ਇਹ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ ਨਾ, ਪਰ ਇੱਕ ਮੇਰਾ ਹੋਰ ਫੈਸਲਾ ਵੀ ਸੁਣ ਲੈ।
ਨਾ ਤੂੰ ਆਵੇ ਵਸ ਬਹੁਤ ਘਿਨਾਉਣੇ, ਨਾ ਤੂੰ ਆਵੇ ਵਸ ਬੇਦ ਪੜਾਉਣੇ, ਨਾ ਤੂੰ ਆਵੇ ਵਸ ਤੀਰਥ ਨਾਈਏ, ਨਾ ਤੂੰ ਆਵੇ ਵਸ ਧਰਤੀ ਦਹਾਈਏ, ਨਾ ਤੂੰ ਆਵੇ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ।
ਇਹ ਸਾਰੀ ਰਾਹ ਔਖੇ ਨੇ, ਇਹ ਸਾਰੀ ਰਾਹ ਅਸਫਲ ਹੋ ਰਹੇ ਨੇ, ਕੀ ਕਾਰਨ ਜੀ? ਫਿਰ ਤੁਸੀਂ ਦੱਸੋ, ਤੂੰ ਵਸ ਕਿਵੇਂ ਆਉਂਦਾ, ਮਿਲਾਪ ਕਿਵੇਂ ਹੁੰਦਾ, ਉਹ ਰਾਹ ਕਿਹੜਾ? ਗੁਰੂ ਪੰਚਮ ਪਾਤਸ਼ਾਹ ਜੀ ਤੋਂ ਅੰਦਰ ਜਵਾਬ ਦੇਣ ਲੱਗੇ, ਕਹਿਣ ਲੱਗੇ,
ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ।
ਲਓ ਆ ਹੈ ਇੱਕ ਰਾਹ, ਗੁਰੂ ਸਾਰੇ ਰਾਹ ਸਮਝਾ ਰਹੇ ਹੈ, ਪਛਾਣ ਕਰ ਲੈ, ਪਰ ਮੈਂ ਤੈਨੂੰ ਇੱਕ ਰਾਹ ਦੱਸਣਾ ਚਾਹੁੰਦਾ, ਔਰ ਇਸ ਸ਼ਲੋਕ ਵਿੱਚ ਵੀ ਇਹੀ ਫੈਸਲਾ ਦਿੱਤਾ। ਇੱਥੇ ਸੀ ਨਾ, ਸਤੀਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਨਾਲ ਸਹਿਸਾ ਗੁਣਾ ਵਾਪਸ ਜਾਂਦੇ ਨੇ, ਨਾਲ ਕਹਿੰਦੇ ਦੁਨੀਆਂ ਸੋਭਾ ਕਰੇ, ਦਾਨੀ ਬੜਾ, ਸੋਭ ਕਰੇ ਸੰਸਾਰ, ਉਹ ਵੀ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਕਹਿਣ ਲੱਗੇ, ਉਹ ਲੋਕ ਵੀ ਇਸ ਸੰਸਾਰ ਵਿੱਚ ਫਿਰਦੇ ਨੇ ਜਿਨ੍ਹਾਂ ਨੂੰ ਇਹ ਸਾਰੇ ਹੀ ਰਾਹ ਪ੍ਰਵਾਨ ਨੇ। ਉਹ ਕੌਣ ਨੇ? ਉਹ ਹਨ ਚੋਰਾਂ ਜਾਰਾਂ ਤੇ ਕੁੜਿਆਰਾਂ, ਖਰਾਬਾਂ ਬੇਕਾਰ, ਉਹਨਾਂ ਨੂੰ ਜੋ ਕੁਝ ਕਿਸਮਤ ਨਾਲ ਪਿਛਲੇ ਕੀਤੇ ਕਰਮਾਂ ਦਾ ਫਲ ਮਿਲਿਆ ਸੀ, ਕੁਝ ਆ ਗਿਆ ਸੀ, ਉਹ ਖਾ ਬੈਠੇ ਨੇ, ਬਸ ਹੁਣ ਅੱਗੇ ਲਈ ਗਰੀਬ ਹੋ ਗਏ ਨੇ। ਉਹਨਾਂ ਨੇ ਰੱਬ ਦੇ ਰਾਹ ਤੇ ਚੱਲਣ ਦਾ ਇਰਾਦਾ ਹੀ ਛੱਡ ਦਿੱਤਾ, ਸਾਡੇ ਕੋਲ ਹੈ ਹੀ ਕੁਝ ਨਹੀਂ, ਇਹ ਜੱਗ ਮਿੱਠਾ ਅਗਲਾ ਪਿੰਡ, ਉਹਨਾਂ ਪੰਧ ਹੀ ਛੱਡ ਦਿੱਤਾ। ਇੱਕ ਹੁੰਦਾ ਖਾਏ ਚੱਲੇ ਇਥਾਂ, ਜਿੰਨਾ ਵੀ ਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ, ਉਹ ਵੀ ਇਸ ਸੰਸਾਰ ਵਿੱਚ ਨੇ, ਭਾਵੇਂ ਉਹ ਜਲ ਵਿੱਚ ਵਸਦੇ ਨੇ, ਭਾਵੇਂ ਥਲ ਵਿੱਚ ਵਸਦੇ ਨੇ, ਭਾਵੇਂ ਪੁਰੀਆਂ ਲੋਹਾਂ ਵਿੱਚ ਰਹਿੰਦੇ ਨੇ, ਉਹਨਾਂ ਦਾ ਜਿਨ੍ਹਾਂ ਦਾ ਕੋਈ ਆਕਾਰ ਹੈ, ਕੋਈ ਰੂਪ ਹੈ। ਕਹਿਣ ਲੱਗੇ, ਹੇ ਮੇਰੇ ਰੱਬ, ਜੋ ਕੁਝ ਉਹ ਆਖਦੇ ਨੇ ਉਹ ਤੂੰ ਇਹ ਜਾਣਨਾ, ਉਹਨਾਂ ਦੀ ਸਾਰ ਵੀ ਤੂੰ ਇਹ ਜਾਣਨਾ। ਪਰ ਜੀ ਮੈਂ ਪੁੱਛਣਾ ਚਾਹੁੰਦਾ, ਮਿਲਾਂ ਕਿਵੇਂ, ਮਸਲਾ ਤਾਂ ਹੈ। ਕਹਿਣ ਲੱਗੇ, ਫਿਰ ਮੇਰੇ ਕੋਲ ਸੁਣ,
ਨਾਨਕ ਭਗਤਾਂ ਭੁੱਖ ਸਲਾਹਣ,
ਇੱਕ ਉਹ ਕਾਫਲਾ ਹੈ, ਜਲਾ ਥਲਾ ਮਲੇ ਜੀਵ ਵੀ ਵਸ ਰਹੇ ਨੇ, ਕੁੜਿਆਰ ਸਚਿਆਰ ਵੀ ਵਸ ਰਹੇ ਨੇ, ਵੱਖ ਵੱਖ ਕਿਸਮ ਦੇ ਰਾਹਾਂ ਨੂੰ ਅਪਣਾ ਕੇ ਤੇਰੇ ਵੱਲ ਦੌੜਨ ਵਾਲੇ ਚੱਲਣ ਵਾਲੇ ਵੀ ਵਸ ਰਹੇ ਨੇ, ਉਹ ਆਪਣੇ ਆਪਣੇ ਢੰਗ ਨਾਲ ਸਾਰੇ ਜੀਵ ਜਾਂਦੇ ਨੇ, ਪਰ ਇੱਕ ਉਹ ਵੀ ਨੇ ਜਿਨ੍ਹਾਂ ਦਾ ਮਨ ਤਨ ਦਾ ਆਧਾਰ ਹੇ ਪ੍ਰਭੂ ਤੇਰਾ ਸੱਚਾ ਨਾਮ ਹੈ।
ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਦਾ ਸਦਾ ਆਨੰਦ ਹੋਏ ਦਿਨ ਰਾਤੀ,
ਉਹਨਾਂ ਨੂੰ ਦਿਨ ਰਾਤ ਪ੍ਰਸੰਨਤਾ ਵਿਗਾਸ ਹੈ, ਨਾਨਕ ਭਗਤਾਂ ਸਦਾ ਵਿਗਾਸ,
ਸਦਾ ਆਨੰਦ ਹੋਵੇ ਦਿਨ ਰਾਤੀ।
ਫਿਰ ਉਹਨਾਂ ਵਿੱਚ ਨਿਮਰਤਾ ਹੈ, ਨਾਮ ਦੀ ਸ਼ਕਤੀ ਹੈ, ਨਾਮ ਦਾ ਪਦਾਰਥ ਹੈ, ਨਾਮ ਦਾ ਖਜ਼ਾਨਾ ਹੈ, ਤੇ ਨਾਮ ਦਾ ਖਜ਼ਾਨਾ ਕਿਉਂਕਿ ਟਿਕਦਾ ਹੈ ਨਿਮਰਤਾ ਵਿੱਚ। ਮੈਂ ਇੱਕ ਵਾਰ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਬ ਕੋਲੋਂ ਨਿਰਾ ਨਾਮ ਨਹੀਂ ਮੰਗਿਆ, ਨਾਲ ਗਰੀਬੀ ਵੀ ਮੰਗੀ, ਬਾਬਾ ਪੈਦਾ ਸੱਚਖੰਡ ਨਾ ਉਹਨੇ ਦਾ ਨਾਮ ਗਰੀਬੀ ਪਾਈ। ਨਿਮਰਤਾ ਦੀ ਲੋੜ ਹੈ, ਜੇ ਬਰਤਨ ਨਾ ਹੋਵੇਗਾ ਇੰਨੀ ਵਧੀਆ ਚੀਜ਼ ਟਿਕੇਗੀ ਕਿੱਥੇ, ਇੰਨੀ ਕੀਮਤੀ ਚੀਜ਼ ਟਿਕੇਗੀ। ਸਦਾ ਆਨੰਦ ਹੋਵੇ ਦਿਨ ਰਾਤੀ, ਦਿਨ ਰਾਤ ਆਨੰਦ ਵਿੱਚ ਨੇ। ਨਾਮ ਦਾ ਪਦਾਰਥ ਉਹਨਾਂ ਕੋਲ ਹੈ, ਪਰ ਜਿਹੜੇ ਗੁਣਾਂ ਵਾਲੇ ਨੇ, ਚੰਗੇ ਪੁਰਖ ਨੇ, ਉਹਨਾਂ ਦੇ ਪਾਛਾਰ, ਉਹਨਾਂ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ। ਨਿਮਰਤਾ ਵੀ ਇੰਨੀ, ਉਹ ਸਮਝਦੇ ਨੇ ਜੋ ਕੁਛ ਸਾਨੂੰ ਮਿਲਣਾ ਸੀ ਮਿਲ ਗਿਆ, ਹੋਰ ਸਾਨੂੰ ਕਿਸੇ ਚੀਜ਼ ਦੀ ਖਾਸ ਆਸ ਨਹੀਂ, ਹੋਰ ਕੁਝ ਮੰਗਦੇ ਵੀ ਨਹੀਂ। ਹੁਣ ਇੱਕ ਖਿਆਲ ਰੱਖਿਆ ਨੀ, ਕਹਿੰਦੇ ਨੇ ਮੈਂ ਇੱਕ ਭਰਮ ਦੂਰ ਕਰਨਾ ਚਾਹੁੰਦਾ, ਇਸਲਾਮ ਕਈਆਂ ਨਾਲੋਂ ਬਹੁਤ ਚੰਗਾ ਹੈ, ਕਮ ਸੇ ਕਮ ਇਹ ਗੱਲ ਵੱਖਰੀ ਹੈ, ਵਕਤ ਨਾਲ ਕੋਈ ਸ਼ਰ੍ਹਾਂ ਦਾ ਰੂਪ ਬਦਲ ਦੇ। ਲੇਕਿਨ ਕਹਿਣ ਲੱਗੇ ਇੱਕ ਗੱਲ ਤੇ ਚੰਗੀ ਹੈ ਨਾ, ਇੱਕ ਮਰਿਆਦਾ ਨੂੰ ਕਬੂਲ ਦੇ, ਕਿਸੇ ਡਿਸਿਪਲਿਨ ਵਿੱਚ ਜਿਉਣਾ ਹੀ ਆਪਣਾ ਜੀਵਨ ਸਮਝਦੇ ਨੇ ਚੰਗੀ। ਪਰ ਕਹਿਣ ਲੱਗੇ ਚੰਗੀਆਂ ਚੀਜ਼ਾਂ ਹੁੰਦਿਆਂ ਹੋਇਆਂ ਇੱਕ ਭਰਮ ਪੈਦਾ ਹੋ ਗਿਆ, ਭਰਮ ਜਿਹੜੇ ਸਾਡੇ ਵਿੱਚ ਵੀ ਪੈਦਾ ਹੋ ਰਹੇ, ਬੜੇ ਭਰਮ ਪੈਦਾ ਹੋ ਗਏ ਨੇ ਸਾਡੇ ਵਿੱਚ। ਗੁਰੂ ਕਹਿੰਦੇ ਨੇ ਇੱਕ ਭਰਮ ਪੈਦਾ ਹੋ ਗਿਆ, ਇੱਕ ਰਾਹ ਮੈਂ ਉਹਨਾਂ ਨੂੰ ਵੀ ਸਮਝਾ ਦੇਣਾ, ਕਿਉਂਕਿ ਗੁਰੂ ਸੰਸਾਰ ਦਾ ਸਾਰੇ ਜਗਤ ਗੁਰੂ ਕਿਉਂ ਆਖਦੇ, ਜਿੱਥੇ ਵੀ ਕੋਈ ਕਮਜ਼ੋਰੀ ਹੈ ਉਹਦੀ ਕਮਜ਼ੋਰੀ ਦੂਰ ਕਰ ਰਿਹਾ, ਉਹਦੀ ਸਿਫਤ ਵੀ ਕਰ ਰਿਹਾ, ਕਮਜ਼ੋਰੀ ਵੀ ਦੂਰ ਕਰ ਰਿਹਾ। ਕਹਿੰਦਾ ਉਹ ਕਮਜ਼ੋਰੀ ਕੀ ਹੈ ਕਿ ਮੁਸਲਮਾਨ ਦੇ ਹਿਰਦੇ ਵਿੱਚ ਇੱਕ ਖਿਆਲ ਹੈ, ਉਹਨੂੰ ਇਹ ਗੱਲ ਸਮਝਾਈ ਗਈ ਹੈ, ਉਹਦਾ ਨਤੀਜਾ ਇਹ ਹੈ ਕਿ ਉਹ ਕੇਵਲ ਸਰੀਰ ਦੀ ਸਤਾ ਤੇ ਖਲੋ ਗਿਆ। ਹੁਣ ਦੇਖੋ ਸਿੱਖ ਜਿਹੜਾ ਉਹ ਸਰੀਰ ਦੀ ਸਤਾ ਤੇ ਗੁਰੂ ਨੇ ਨਹੀਂ ਰਹਿਣ ਦਿੱਤਾ, ਨਾ ਸਿੱਖ ਦਾ ਰੱਬ ਸਰੀਰ ਵਾਲਾ ਹੈ ਦੇਹਧਾਰੀ ਹੈ, ਨਾ ਸਿੱਖ ਦਾ ਗੁਰੂ ਦੇਹਧਾਰੀ ਹੈ। ਈਵਨ ਸਿੱਖ ਵੀ ਦੇਹ ਨਹੀਂ, ਸ਼ਬਦ ਗੁਰੂ ਸੁਰਤ ਧੁਣ ਚ ਲੈ, ਪਰ ਇਸਲਾਮ ਦੇ ਵਿੱਚ ਗੁਣ ਹੋਣ ਦੇ ਬਾਵਜੂਦ ਇੱਕ ਭਰਮ ਖੜਾ ਹੋ ਗਿਆ, ਉਹ ਸੀ ਦੇਹ ਦਾ। ਤੇ ਉਹਨਾਂ ਰੱਬ ਦੇ ਰਾਹ ਨਰਕ ਤੇ ਸਵਰਗ, ਸੁੱਖ ਤੇ ਦੁੱਖ ਨੂੰ ਇੱਥੇ ਆ ਕੇ ਖੜਾ ਕਰ ਲਿਆ ਵੀ ਜੇ ਦੇਹ ਜਿਹੜੀ ਹੈ ਨਾ ਉਹ ਜਲ ਗਈ ਅੱਗ ਵਿੱਚ, ਤਾਂ ਉਹਦੀ ਜੀਵ ਆਤਮਾ ਨਰਕ ਵਿੱਚ ਜਾਏਗੀ, ਦੋਜ਼ਖ ਵਿੱਚ ਪਏਗੀ। ਇਸਲਾਮ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਜਿਸ ਜੀਵ ਦਾ ਸਰੀਰ ਜਲ ਜਾਏ ਮਰਨ ਤੋਂ ਬਾਅਦ, ਅਗਨ ਭੇਟ ਕਰ ਦਿੱਤਾ ਜਾਏ, ਅੱਗ ਵਿੱਚ ਜਲ ਜਾਏ, ਉਸ ਜੀਵ ਜਿਹੜਾ ਹੈ ਉਹ ਦੋਜ਼ਖ ਵਿੱਚ ਜਾਂਦਾ। ਇਸ ਲਈ ਦੇਹ ਨੂੰ ਮਿੱਟੀ ਵਿੱਚ ਕਬਰ ਵਿੱਚ ਦਫਨਾ ਕੇ ਸੰਭਾਲ ਦੇਣਾ ਚਾਹੀਦਾ ਹੈ। ਅਜ਼ਲ ਦੇ ਰੋਜ਼ ਦਿਹਾੜੇ ਉਦੋਂ ਖੁਦਾਵੰਦ ਉਹਨਾਂ ਸਾਰੀਆਂ ਰੂਹਾਂ ਨੂੰ ਕੱਢੇਗਾ, ਇਹਦਾ ਮਤਲਬ ਰੂਹਾਂ ਵੀ ਰਹਿਣਗੀਆਂ, ਜਗਾਏਗਾ। ਤੇ ਨਬੀ ਜਿਹੜੇ ਨੇ ਸਾਡੇ, ਉਹ ਸਾਡੇ ਗਵਾਹ ਬਣਨਗੇ, ਤੇ ਜਿਨ੍ਹਾਂ ਦੀ ਚੰਗੀ ਗਵਾਹੀ ਦੇ ਦੇਣਗੇ ਉਹਨਾਂ ਨੂੰ ਉਸ ਤੋਂ ਬਾਅਦ ਉਹਨੂੰ ਜੀਵ ਨੂੰ ਸਵਰਗ ਵਿੱਚ ਬੇਸ਼ਤ ਵਿੱਚ ਭੇਜ ਦਿੱਤਾ ਜਾਏਗਾ, ਤੇ ਜਿਹਦੀ ਗਵਾਹੀ ਉਹ ਨਹੀਂ ਦੇਣਗੇ ਉਹਨੂੰ ਫਿਰ ਦੋਜ਼ਖ ਵਿੱਚ ਪਾਇਆ। ਇਹ ਫੈਸਲਾ ਉਦੋਂ ਹੋਣਾ, ਨਰਕ ਸਵਰਗ ਦੀ ਗੱਲ ਆ ਗਈ, ਦੋਜ਼ਖ ਤੇ ਬੇਸ਼ਤ ਦੀ ਗੱਲ ਆ ਗਈ, ਤੇ ਆਈ ਸਰੀਰ ਤੇ ਦੇਹ ਤੇ। ਜੇ ਦੇਹ ਜਲ ਗਈ ਤੇ ਉਹਦਾ ਚਾਂਸ ਨਹੀਂ ਰਹਿਣਾ ਕਿ ਉਹ ਬੇਸ਼ਤ ਵਿੱਚ ਜਾ ਸਕੇ, ਇਸ ਲਈ ਦੇਹ ਨੂੰ ਸੰਭਾਲ ਕੇ ਰੱਖ ਤਾਂ ਕਿ ਤੂੰ ਬੇਸ਼ਤ ਵਿੱਚ ਜਾਣ ਦਾ ਚਾਂਸ ਨਾ ਗੁਆਏ। ਕੈਸਾ ਖਿਆਲ ਪੈਦਾ ਕਰ ਦਿੱਤਾ, ਉੱਥੇ ਇੱਕ ਤਾਂ ਮਨੁੱਖ ਦੇਹ ਤੇ ਟਿਕ ਗਿਆ, ਇੱਕ ਦੋਜ਼ਖ ਤੇ ਤੂੰ ਡਰਨ ਲੱਗ ਪਿਆ, ਬੇਸ਼ਤ ਦਾ ਲਾਲਚ ਆ ਗਿਆ। ਲੇਕਿਨ ਗੁਰੂ ਦੀ ਗੁਰਮਤਿ ਕਿੱਡੀ ਉੱਚੀ ਸੀ, ਕਹਿਣ ਲੱਗੇ ਮੈਂ ਤਾਂ ਨਾ ਨਰਕ ਤੋਂ ਡਰਨਾ ਨਾ ਸਵਰਗ ਦੀ ਇੱਛਾ ਰੱਖਣਾ, ਮੈਨੂੰ ਤੇ ਇਸ ਲਈ ਫਿਕਰ ਹੀ ਕੋਈ ਨਹੀਂ। ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ। ਮੈਂ ਤਾਂ ਤੇਰੇ ਚਰਨਾਂ ਵਿੱਚ ਵਸਣਾ ਚਾਹੁੰਦਾ, ਨਾ ਮੈਨੂੰ ਸਵਰਗ ਦੀ ਲੋੜ ਹੈ, ਨਾ ਮੈਨੂੰ ਨਰਕ ਤੋਂ ਡਰ ਹੁੰਦਾ। ਬਲਕਿ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਸੁਰਗ ਬਾਸ ਨੇ ਬਾਂਛੀਏ, ਉਹ ਭਲਿਆ ਸੁਰਗ ਦੀ ਵਾਸ਼ਨਾ ਵੀ ਨਾ ਪੈਦਾ ਕਰ, ਇੱਛਾ ਵੀ ਨਾ ਪੈਦਾ ਕਰ, ਕਿਉਂਕਿ ਉਹ ਲਾਲਚ ਹੋਏਗਾ। ਤੇ ਨਰਕ ਦਾ ਹਿਰਦੇ ਵਿੱਚ ਡਰ ਬਿਲਕੁਲ ਨਾ ਰੱਖ, क्योंकि वह पहे होएगा।
सुरग बास ने बाछिए गरिए ना नरक निवास, हुन हार सो होई है मने ना की जय आस।
गुरु ये अवस्था बनाना चाहते।
गुरु कहते ने पलिया मैं उन्दे एक परम ते हैरान होया कि उन्हें आख्या जलाओ ना नहीं तो बहिष्ट विच नहीं जा सकोगे।
पर गुरु कहते ने जदों मैं होके नेड़े देखे उन्दा परम उन्हें समझाना चाहना कि पलिया
मिट्टी मुसलमान की पेड़े पई कुमार काड़ पांडे इट्टां किया जल्दी करे पुकार।
कहन लगे ओ भोलिया जदू तू कबर में शरीर नू रख दिता ना उथे ने हौली हौली मिट्टी हो जाना ते ओ मिट्टी हुंदी है चीक नहीं, कबरां दी मिट्टी चीक नहीं हुंदी है क्योंकि मनुख दे शरीर विच चर्बी हुंदी है, चर्बी जदों मिट्टी नाल मिक्स होंदी है ओ मिट्टी चीक नहीं हो जाती।
ते कुम्हार नू चीकनी मिट्टी दी लोड़ हुंदी है, उन्दे नाल बर्तन चंगे सोहणे मजबूत बनदे ने। इसलिए कुम्हार चोण करदा है मैं अपने आवे वास्ते कित्थों मिट्टी लियावां, ओ फिर जिथे कबरां दी मिट्टी होवे ना ओनू प्रवान करदा है ते उत्थों मिट्टी पट के लियाउंदा है, ओ तेरे शरीर तों बनी हुई। जे शरीर नू तू अग दे जलन तों बचाना चाहना है ना उसे शरीर दी मिट्टी लिया के ओ भांडे बनाउंदा है ते भांडे बना के मुड़ बलदी हुई अग दे आवे विच रख दिंदा है पकाने वास्ते। ओ बेचारी उत्थे फिर जल्दी रोंदी आवाजां दिंदी मिट्टी मुसलमान की पेड़े पई कुमार काड़ पांडे इट्टां किया जल्दी करे पुकार, जल जल रोवे बपड़ी चढ़ चढ़ पवे अंगियार, नानक जिन करते कारण किया सो जाने करता।
कह लगे उथे भी चल रही है। इसलिए अपने इस शरीर दे जलन बल्कि गुरु ने बाणी विच आख दिता कहन लगे ठंडी तत्ती मिट्टी खाई।
शरीर की हालत तो उस तो बाद है,
ठंडी तो भाव पानी, तत्ती तो भाव अग, मिट्टी तो भाव कबर। कहन लगे भावे तन नूं किसे तरह बिले ला दे, भावे पानी विच जल प्रवाह कर दे, भावे अग विच जला दे, भावे मिट्टी विच दफना दे, तन ते तन है। बल्कि इथों तक आख दिता जो मृतक को चंदन चढ़ावे उस ते को कमने फल पावे, जो मृतक को बिस्टा माहिर लाई तो मृतक का क्या घट जाए, परम दूर कर दिता।
कहन लगे ओ भलिया किसे जीव ने नरक विच जाना है जा स्वर्ग विच जाना है, उन्ने बहिष्त विच जाना है जा दोज़ विच जाना है, ते मेरा रब जाने जिन करते कारण किया सो जाने करता, तू इन्हां भरमां विच क्यों पिया होया है।
इसलिए किसे खुदावंद अल्लाह ताला नू प्रवान चढ़न लई किसे नबी दी उड़ीक करन लई के मरन तो बाद कोई नबी आएगा मेरी गुवाही भरेगा अल्लाह ताला मैनू बहिष्त देवेगा, ये सारे सुपने छड़ दे मैं तेनू दसना कि अल्लाह ताला किवें मिलना है, अल्लाह ताला किवें मिलना है, रब किवें मिलना है।
पौड़ी बिन सतगुर किने ना पायो, पौड़ी बिन सतगुर किने ना पायो, बिन सतगुर किने ना पाया,
किसे नू नहीं मिलिया। क्यों? क्योंकि सतगुर विच आप रखियो, रब ने सतगुरु विच आपा रख दिते, कर प्रगट आख सुनाया कि जदों गुरु बोलदा है ना ते आखदा जैसी मैं आवे खसम की बाणी तैसड़ा करी ज्ञान वे लालो, उदों ओ शब्द विचों रब प्रगट हुंदा है। सतगुरु विच आप रखी कर प्रगट आख सुनाया, सतगुरु मिले है सदा मुक्त है, मरण तो बाद कोई मुक्ति पालना है ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਪਕੜ ਛੱਡ ਦਿੱਤੀ, ਨਾ ਨਰਕ ਦੀ ਪਕੜ ਰਹੀ, ਨਾ ਸਵਰਗ ਦੀ ਪਕੜ ਰਹੀ, ਬਾਕੀ ਪਕੜਾਂ ਤਾਂ ਕਿਤੇ ਰਹਿ ਗਈਆਂ, ਉੱਥੇ ਸਵਰਗ ਦੀ ਪਕੜ ਵੀ ਨਾ ਰਹੀ, ਸੁਰਗ ਵਾਸ ਨਹੀਂ ਬਾਛੀ ਹੈ, ਮੋਹ ਖਤਮ ਹੋ ਗਿਆ। ਕਹਿਣ ਲੱਗੇ ਉੱਤਮ ਇਹ ਵਿਚਾਰ ਹੈ, ਰੱਬ ਰਹਿੰਦਾ ਹੈ ਸ਼ਬਦ ਵਿੱਚ, ਆਪਾਂ ਰੋਜ਼ ਪੜ੍ਹਨੇ ਹਾਂ, ਜਦੋਂ ਅਰਦਾਸ ਹੁੰਦੀ ਕੀ ਪੜ੍ਹਨੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ। ਕਹਿਣ ਲੱਗੇ ਇੱਕੋ ਤਰੀਕਾ ਹੈ, ਗੁਰੂ ਦੇ ਮਿਲਿਆਂ ਸੱਚ ਮਿਲਦਾ ਹੈ। ਉੱਤਮ ਇਹ ਵਿਚਾਰ ਹੈ, ਕਹਿਣ ਲੱਗੇ ਜਿੰਨੀਆਂ ਵਿਚਾਰਾਂ ਲੈ ਕੇ ਵੱਖਰੇ ਵੱਖਰੇ ਕਾਫਲੇ ਤੁਰੇ ਫਿਰਦੇ ਨੇ ਨਾ, ਉਹਨਾਂ ਵਿੱਚੋਂ ਇੱਕ ਉੱਤਮ ਵਿਚਾਰ ਤੈਨੂੰ ਦੱਸਣਾ ਚਾਹੁੰਦਾ ਕਿ ਤੂੰ ਸੱਚ ਨਾਲ ਜੁੜ ਜਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ, ਸੰਸਾਰ ਦਾ ਜੀਵਨ ਰੂਪ ਦਾਤਾ, ਜਿਹਦੇ ਮਿਲਣ ਦੇ ਪੰਥ ਭਾਲਦਾ ਫਿਰਨਾ, ਜਿਸ ਦੇ ਮਿਲਣ ਦੇ ਰਾਹ ਪੁੱਛਦਾ ਫਿਰਨਾ, ਇੱਕੋ ਹੀ ਵਿਚਾਰ, ਇੱਕੋ ਹੀ ਰਤ ਦੱਸਣ ਦਾ ਰਾਹ ਹੈ, ਉਹ ਇਹ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ, ਪੰਥ ਦਿਸ਼ਾਵਾਂ ਨਿਤ ਖੜੀ, ਪੰਥ ਦਿਸ਼ਾਵਾਂ ਨਿਤ ਖੜੀ, ਮੁੰਦ ਜੋਬਨ ਵਾਲੀ ਰਾਮ ਰਾਜੇ, ਮੁੰਦ ਜੋਬਨ ਵਾਲੀ ਰਾਮ ਰਾਜੇ, ਪੰਥ ਦਿਸ਼ਾਵਾਂ ਨਿਤ ਖੜੀ, ਪੰਥ ਦਿਸ਼ਾਵਾਂ ਨਿਤ ਖੜੀ, ਪੰਥ ਦਿਸ਼ਾਵਾਂ ਨਿਤ ਖੜੀ। ਰਾਮ ਕਲੀਮਾਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ, ਸ਼ਬਦੋ ਤਗਾਵੋ ਹਰੀ ਕਹਿਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਸਦਾ ਰੋਰ ਨਾਲ ਨਾਲ ਦੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਭਨਾ, ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਰ ਨਾਲ, ਸੱਚ ਸਾਹਿਬਾ ਕਿਆ ਨਹੀਂ ਗੜ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸਨੇ ਸੋ ਪਾਲ, ਸਦਾ ਸਿਵਿਤ ਸਲਾ ਤੇਰੀ ਨਾਮ ਮਨ ਵਸਾ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਰਿਆ ਵਸਿਆ ਜਿਨ ਇੱਛਾ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਭਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਗੁਰ ਕਰਮ ਪਾਇਆ ਤੁ ਜਿਨ ਕੋ ਸਨਾ ਮਾਰ ਕੇ ਲਾਗੇ, ਕਹੇ ਨਾਨਕ ਤੈਂ ਸੁਖੋ ਅੰਤ ਕਰੇ ਨਦ ਵਾਜੇ, ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਵੈ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਾਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾ ਪੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਾਇਆ ਭਰਪੂਰੇ, ਬਿਨਵੰਤ
ਨਾਲ ਗੁਰ ਚਰਨ ਲਾਗੇ ਵਾਜੇ ਨਾ ਤੂਰੇ
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਸੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦਿਆਇਆ ਗਏ ਮਸ਼ਕਤ ਦਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਦਿਆਇਆ ਗਏ ਮਸ਼ਕਤ ਦਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।